ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਅਸ਼ਟਪਦੀਆਂ ਮਹੱਲਾ ਪਹਿਲਾ ਗੌੜੀ ਗੁਆਰੇਰੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਨਿਧ ਸਿਧ ਨਿਰਮਲ ਨਾਮ ਵਿਚਾਰ, ਪੂਰਨ ਪੂਰ ਰਹਿਆ ਬਿਖਮਾਰ। ਤ੍ਰਿਕੁਟੀ ਛੂਟੀ ਬਿਮਲ ਮਜਾਰ, ਗੁਰ ਕੀ ਮਤ ਜੀ ਆਈ ਕਾਰ। ਇਨ ਬਿਧ ਰਾਮ ਰਮਤ ਮਨ ਮਾਨਿਆ, ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਉ। ਇੱਕ ਸੁਖ ਮਾਨਿਆ ਸਹਿਜ ਮਿਲਾਇਆ, ਨਿਰਮਲ ਬਾਣੀ ਭਰਮ ਚੁਕਾਇਆ। ਲਾਲ ਭਏ ਸੂਹਾ ਰੰਗ ਮਾਇਆ, ਨਜ਼ਰ ਭਈ ਬਿਖ ਠਾਕ ਰਹਾਇਆ। ਉਲਟ ਭਈ ਜੀਵਤ ਮਰ ਜਾਗਿਆ, ਸ਼ਬਦ ਰਵੇ ਮਨ ਹਰ ਸਿਉ ਲਾਗਿਆ। ਰਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ, ਪਾਏ ਬਸੇ ਜਮ ਕਾ ਭਉ ਭਾਗਿਆ। ਸਾਧ ਰਹੇ ਬਾਦੰ ਅਹੰਕਾਰਾ, ਚਿਤ ਹਰ ਸਿਉ ਰਾਤਾ ਹੁਕਮ ਅਪਾਰਾ। ਜਾਤ ਰਹੇ ਪਤ ਕੇ ਆਚਾਰਾ, ਦ੍ਰਿਸ਼ਟ ਭਈ ਸੁਖ ਆਤਮ ਤਾਰਾ। ਰਾਗ ਗੌੜੀ ਅਸ਼ਟਪਦੀਆਂ ਮਹੱਲਾ ਪਹਿਲਾ ਗੌੜੀ ਗੁਆਰੇਰੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਨਿਧ ਸਿਧ ਨਿਰਮਲ ਨਾਮ ਵਿਚਾਰ, ਪੂਰਨ ਪੂਰ ਰਹਿਆ ਬਿਖਮਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ ਜਿਨ੍ਹਾਂ ਨੂੰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸ਼ੁਭ ਅਵਸਰ ਪ੍ਰਾਪਤ ਹੋਇਆ ਹੈ। ਇੱਕ ਵਾਰ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਕਮਲਾਂ ਵਿਖੇ ਸਿੰਘਾਂ ਨੇ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਜਿਹੜੇ ਗੁਰਸਿੱਖ ਮਾਈ ਭਾਈ ਤੁਹਾਡੇ ਦਰ 'ਤੇ ਹਾਜ਼ਰ ਹੁੰਦੇ ਹਨ, ਉਹਨਾਂ ਨੂੰ ਕੀ ਮਿਲਦਾ ਹੈ, ਅਤੇ ਜਿਹੜੇ ਗੈਰ ਹਾਜ਼ਰ ਰਹਿੰਦੇ ਹਨ ਉਹ ਕਿਹੜੀ ਦਾਤ ਤੋਂ ਵਾਂਝੇ ਰਹਿ ਜਾਂਦੇ ਹਨ। ਤਾਂ ਕਲਗੀਧਰ ਪਾਤਸ਼ਾਹ ਨੇ ਗਰੀਬ ਨਵਾਜ ਸਤਿਗੁਰੂ ਨੇ ਅੱਗੋਂ ਜਵਾਬ ਦਿੱਤਾ, ਹਾਜ਼ਰਾਂ ਕੋ ਮਿਹਰ ਹੈ ਬੇਹਾਜ਼ਰਾਂ ਕੋ ਬੇਮਿਹਰ ਹੈ। ਖਾਲਸਾ ਜੀ, ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ 'ਤੇ ਗੁਰੂ ਦੀ ਮਿਹਰ ਹੁੰਦੀ ਹੈ। ਗੁਰੂ ਦੀ ਮਿਹਰ ਇੱਕ ਉਹ ਨਦਰੇ ਕਰਮ ਹੈ, ਉਹ ਇੱਕ ਮਹਾਨ ਦਾਤ ਹੈ ਜਿਸ ਦੇ ਨਾਲ ਮਨੁੱਖ ਨੂੰ ਸਭ ਕੁਛ ਹੀ ਪ੍ਰਾਪਤ ਹੋ ਸਕਦਾ ਹੈ। ਇੱਥੋਂ ਤੱਕ ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਗੁਰੂ ਦੀ ਮਿਹਰ ਨਾਲ ਅਸੀਂ ਭੋਗ ਮੋਖ ਦੋਵੇਂ ਹੀ ਹਾਸਲ ਕਰ ਸਕਦੇ ਹਾਂ। ਗੁਰੂ ਦੀ ਬਖਸ਼ਿਸ਼ ਦੇ ਨਾਲ ਇਸ ਦੁਨੀਆ ਦੇ ਸੁੱਖ ਵੀ ਪਰਲੋਕ ਦੇ ਸੁੱਖ ਵੀ ਅਸੀਂ ਹਾਸਲ ਕਰ ਸਕਦੇ ਹਾਂ। ਗੁਰੂ ਦੀ ਕਿਰਪਾ ਦੇ ਨਾਲ ਸਰੀਰਕ ਸੁੱਖ ਵੀ ਆਤਮਕ ਸੁੱਖ ਵੀ ਅਸੀਂ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਸਤਿਗੁਰੂ ਨੇ ਇਹ ਬਚਨ ਕੀਤਾ, ਹਾਜ਼ਰਾਂ ਕੋ ਮਿਹਰ ਹੈ। ਖਾਲਸਾ ਜੀ, ਜਿਹੜੇ ਗੁਰਸਿੱਖ ਮਾਈ ਭਾਈ ਹਾਜ਼ਰ ਹੁੰਦੇ ਹਨ ਉਹਨਾਂ 'ਤੇ ਗੁਰੂ ਦੀ ਮਿਹਰ ਹੁੰਦੀ ਹੈ, ਅਤੇ ਜਿਹੜੇ ਗੈਰ ਹਾਜ਼ਰ ਰਹਿੰਦੇ ਹਨ ਉਹ ਗੁਰੂ ਦੀ ਮਿਹਰ ਤੋਂ ਵਾਂਝੇ ਰਹਿ ਜਾਂਦੇ ਹਨ। ਭਾਵ ਜੋ ਸਤਿਗੁਰੂ ਦੀ ਮਿਹਰ ਦੇ ਨਾਲ ਗੁਰਸਿੱਖ ਮਾਈ ਭਾਈ ਨੂੰ ਦਾਤਾਂ ਪ੍ਰਾਪਤ ਹੁੰਦੀਆਂ ਹਨ ਉਹ ਉਹਨਾਂ ਤੋਂ ਵਾਂਝੇ ਰਹਿ ਜਾਂਦੇ ਹਨ। ਜਦੋਂ ਆਪਾਂ ਗੁਰ ਇਤਿਹਾਸ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਕੁਝ ਅਜਿਹੀਆਂ ਉਦਾਹਰਣਾਂ ਵੀ ਸਾਨੂੰ ਮਿਲਦੀਆਂ ਨੇ। ਸੰਕੇਤ ਮੰਡੀ ਦਾ ਰਾਜਾ ਪੰਚਮ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ ਔਰ ਉਸਨੇ ਸ਼੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਲਈ 1,00,000 ਰੁਪਇਆ ਦਾਨ ਵੀ ਕੀਤਾ। ਉਸ ਵੇਲੇ 1,00,000 ਰੁਪਇਆ ਮੈਂ ਨਾ ਰਖਾਉਂਦਾ ਸੀ। ਹੁਣ ਉਹ ਰਾਜਾ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਆਪਣਾ ਸਿੱਖ ਬਣਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਉਸ ਵੇਲੇ ਸਿੱਖੀ ਦੀ ਰਹਿਤ ਮਰਿਆਦਾ ਸੀ, ਚਾਰਨ ਤੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ, ਰਾਜੇ ਨੂੰ ਚਰਨ ਪਾਹੁਲ ਦਿੱਤੀ ਅਤੇ ਨਾਲ ਗੁਰਮਤਿ ਨਾਮ ਦ੍ਰਿੜ ਕਰਵਾ ਦਿੱਤਾ। ਹੁਣ ਰਾਜਾ ਗੁਰੂ ਦਾ ਸਿੱਖ ਬਣਿਆ। ਜਦੋਂ ਆਪਣੇ ਤੰਬੂ ਵਿੱਚ ਜਾ ਕੇ ਰਾਤ ਨੂੰ ਸੁੱਤਾ, ਅੱਧੀ ਕੁ ਰਾਤ ਹੋਈ ਕਿ ਵੇਖਦਾ ਹੈ ਰਾਜੇ ਦੀ ਅੱਖ ਲੱਗ ਗਈ ਹੈ ਅਤੇ ਇੱਕ ਬੜਾ ਹੀ ਭਿਆਨਕ ਸੁਪਨਾ ਰਾਜੇ ਨੇ ਵੇਖਿਆ। ਉਹ ਸੁਪਨਾ ਕੀ ਸੀ? ਰਾਜਾ ਸੁਪਨੇ ਦੇ ਵਿੱਚ ਚੜ੍ਹਾਈ ਕਰ ਜਾਂਦਾ ਹੈ। ਚੜ੍ਹਾਈ ਕਰਨ ਤੋਂ ਬਾਅਦ ਰਾਜੇ ਨੂੰ ਚੰਡਾਲਾਂ ਦੇ ਘਰ ਚੂੜਿਆਂ ਦੇ ਘਰੇ ਜਨਮ ਮਿਲਦਾ ਹੈ ਔਰ ਉੱਥੇ ਕਰੀਬ ਕਰੀਬ 50 ਸਾਲ ਦੇ ਕਰੀਬ ਸਮਾਂ ਬਿਤਾਉਂਦਾ ਹੈ। ਅੱਤ ਦੀ ਗਰੀਬੀ ਹੈ, ਕਦੇ ਖਾਣ ਵਾਸਤੇ ਰੋਟੀ ਮਿਲਦੀ ਹੈ, ਕਈ ਵਾਰੀ ਫਾਕਾ ਕੜਾਕਾ ਵੀ ਕੱਟਣਾ ਪੈਂਦਾ ਹੈ। ਇੱਕ ਦਿਨ ਘਰ ਦੇ ਵਿੱਚ ਖਾਣ ਵਾਸਤੇ ਕੁਝ ਵੀ ਨਹੀਂ ਮਿਲਿਆ, ਆਪਣੇ ਪਰਿਵਾਰ ਨੂੰ ਲੈ ਕੇ ਬਾਹਰ ਜੰਗਲ ਵਿੱਚ ਚਲਿਆ ਗਿਆ। ਉੱਥੇ ਇੱਕ ਪੀਲੂਆਂ ਦਾ ਦਰਖਤ ਸੀ, ਉਹਦੇ ਉੱਤੇ ਚੜ੍ਹਿਆ ਅਤੇ ਪੀਲੂ ਤੋੜ ਤੋੜ ਕੇ ਆਪਣੇ ਪੇਟ ਦੀ ਭੁੱਖ ਨੂੰ ਸ਼ਾਂਤ ਕੀਤਾ ਅਤੇ ਉਹੀ ਪੀਲੂ ਤੋੜ ਤੋੜ ਕੇ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਵੀ ਖਾਣ ਲਈ ਦਿੱਤੇ ਅਤੇ ਅਖੀਰ ਉਹਦੇ ਮਨ ਦੇ ਵਿੱਚ ਲਾਲਚ ਲੱਗਿਆ ਵੀ ਹੁਣ ਫਿਰ ਪਤਾ ਨਹੀਂ ਕੱਲ੍ਹ ਨੂੰ ਕੁਛ ਖਾਣ ਨੂੰ ਮਿਲੇ ਕਿ ਨਾ ਮਿਲੇ, ਇਸ ਲਈ ਮੈਂ ਹੋਰ ਪੀਲੂ ਤੋੜ ਕੇ ਕਰ ਲੈ ਜਾਵਾਂ, ਇਹ ਫਿਰ ਵੀ ਸਾਡੇ ਕੰਮ ਆਉਣਗੇ। ਪੀਲੂ ਤੋੜਨ ਦੇ ਲਾਲਚ ਵਿੱਚ ਲੱਗਿਆ ਹੋਇਆ ਰਾਜਾ ਉਸ ਬਿਰਛ ਦੀਆਂ ਪਤਲੀਆਂ ਟਾਹਣੀਆਂ 'ਤੇ ਚਲਿਆ ਗਿਆ, ਕਿਉਂਕਿ ਫਲ ਵਧੇਰੇ ਪਤਲੀਆਂ ਟਾਹਣੀਆਂ ਨੂੰ ਹੀ ਲੱਗਦੇ ਨੇ। ਅਤੇ ਜਦੋਂ ਬਹੁਤੀਆਂ ਪਤਲੀਆਂ ਟਾਹਣੀਆਂ 'ਤੇ ਰਾਜਾ ਚਲਿਆ ਗਿਆ ਔਰ ਉਹ ਟਾਹਣੀਆਂ ਟੁੱਟ ਗਈਆਂ ਅਤੇ ਰਾਜਾ ਸੁਪਨੇ ਦੇ ਵਿੱਚ ਹੀ ਤੜੰਮ ਦੇਣੇ ਹੇਠਾਂ ਜ਼ਮੀਨ 'ਤੇ ਡਿੱਗਿਆ। ਅਤੇ ਜਦੋਂ ਰਾਜਾ ਸੁਪਨੇ ਦੇ ਵਿੱਚ ਬਿਰਛ ਤੋਂ ਹੇਠਾਂ ਡਿੱਗਿਆ ਅਤੇ ਉਸੇ ਵੇਲੇ ਦੀ ਅੱਖ ਵੀ ਖੁੱਲ੍ਹ ਗਈ, ਕਿਉਂਕਿ ਜਦੋਂ ਅਸੀਂ ਸੁਪਨੇ ਦੇ ਵਿੱਚ ਕੋਈ ਡਰਾਉਣਾ ਸੀਨ ਵੇਖਦੇ ਹਾਂ ਤਾਂ ਉਸ ਵੇਲੇ ਸਾਨੂੰ ਜਾਗ ਅਕਸਰ ਆ ਹੀ ਜਾਂਦੀ ਹੈ। ਹੁਣ ਜਦੋਂ ਰਾਜੇ ਨੂੰ ਜਾਗ ਆਈ ਤਾਂ ਉਸ ਵੇਲੇ ਰਾਜਾ ਮਨ ਦੇ ਵਿੱਚ ਸੋਚਣ ਲੱਗਿਆ, ਬਈ ਮੈਂ ਗੁਰੂ ਦਾ ਸਿੱਖ ਬਣਿਆ ਹਾਂ, 1,00,000 ਰੁਪਇਆ ਸੇਵਾ ਲਈ ਵੀ ਦਿੱਤਾ ਹੈ, ਜਿੰਨਾ ਅੱਜ ਮੈਨੂੰ ਡਰਾਉਣਾ ਅਤੇ ਭਿਆਨਕ ਸੁਪਨਾ ਆਇਆ ਹੈ ਅੱਗੇ ਤਾਂ ਕਿਧਰੇ ਵੀ ਨਹੀਂ ਆਇਆ, ਕੀ ਕਾਰਨ ਹੈ? ਮਨ ਵਿੱਚ ਸੋਚ ਰਿਹਾ ਹੈ, ਮੈਂ ਤਾਂ ਗੁਰੂ ਦਾ ਸਿੱਖ ਬਣਿਆ ਹਾਂ। ਅਤੇ ਮੈਨੂੰ ਇੰਨਾ ਭਿਆਨਕ ਸੁਪਨਾ, ਅਖੀਰ ਦਿਨ ਚੜ੍ਹਿਆ, ਰਾਜੇ ਨੇ ਇਸ਼ਨਾਨ ਕੀਤਾ, ਗੁਰੂ ਮਹਾਰਾਜ ਦੇ ਕੋਲ ਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰਾਜੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਰਾਤ ਇੱਕ ਬੜਾ ਭਿਆਨਕ ਸੁਪਨਾ ਵੇਖਿਆ ਸੀ। ਸਤਿਗੁਰੂ ਕਹਿਣ ਲੱਗੇ, ਰਾਜਨ ਫਿਰ ਕੀ ਗੱਲ ਹੋਈ, ਸੁਪਨੇ ਤਾਂ ਝੂਠੇ ਹੀ ਹੁੰਦੇ ਨੇ, ਤੂੰ ਇਸ ਗੱਲ ਦੀ ਚਿੰਤਾ ਕਿਉਂ ਕਰਦਾ। ਚਲੋ ਰਾਜਾ ਕੁਝ ਸ਼ਾਂਤ ਹੋਇਆ ਅਤੇ ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਜੇ ਨੂੰ ਆਖਿਆ ਕਿ ਰਾਜਾ ਅੱਜ ਅਸੀਂ ਬਾਹਰ ਯਾਤਰਾ ਲਈ ਜਾਣਾ ਹੈ। ਅਤੇ ਰਾਜਾ ਕਹਿਣ ਲੱਗਾ, ਮਹਾਰਾਜ ਚਲੋ ਮੈਂ ਵੀ ਤੁਹਾਡੇ ਨਾਲ ਹੀ ਜਾਵਾਂਗਾ, ਤੁਸੀਂ ਯਾਤਰਾ ਕਰ ਲਇਓ ਅਤੇ ਮੈਂ ਸ਼ਿਕਾਰ ਖੇਡ ਲਵਾਂਗਾ, ਕਿਉਂਕਿ ਰਾਜਿਆਂ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਕ ਹੁੰਦਾ। ਹੁਣ ਗੁਰੂ ਮਹਾਰਾਜ ਅਤੇ ਰਾਜਾ ਦੋਨੋਂ ਹੀ ਇਕੱਠੇ ਚੱਲ ਪਏ ਨੇ। ਅੱਗੇ ਜਾ ਕੇ ਜੰਗਲ ਦੇ ਵਿੱਚ ਕੀ ਦੇਖਿਆ, ਇੱਕ ਹਰਨ ਨਿਕਲਿਆ। ਉਸ ਹਰਨ ਦੇ ਪਿੱਛੇ ਰਾਜੇ ਨੇ ਘੋੜਾ ਦੌੜਾਇਆ। ਰਾਜੇ ਦਾ ਘੋੜਾ ਇੰਨਾ ਤੇਜ਼ ਦੌੜਿਆ, ਨਾਲ ਦੇ ਸਾਥੀ ਸਾਰੇ ਪਿੱਛੇ ਰਹਿ ਗਏ। ਅਤੇ ਹੁਣ ਰਾਜਾ ਉਸ ਹਰਨ ਦੇ ਪਿੱਛੇ ਘੋੜਾ ਦੌੜਾਈ ਜਾਂਦਾ। ਉਹ ਹਰਨ ਉਸ ਨੂੰ ਉਸ ਪਾਸੇ ਨੂੰ ਲੈ ਤੁਰਿਆ, ਜਿਸ ਪਾਸੇ ਨਾ ਰਾਜੇ ਨੂੰ ਪਤਾ ਸੀ ਅੱਗੇ ਕਿਹੜਾ ਪਿੰਡ ਹੈ, ਕਿਹੜਾ ਸ਼ਹਿਰ ਹੈ। ਆਖਰ ਉਹ ਜਿਹੜਾ ਹਰਨ ਸੀ ਅੱਗੇ ਜਾ ਕੇ ਜੰਗਲ ਦੇ ਵਿੱਚ ਆਲੋਪ ਹੋ ਗਿਆ। ਅਤੇ ਜਦੋਂ ਰਾਜੇ ਨੇ ਦੇਖਿਆ ਵੀ ਉਹ ਹਰਨ ਤਾਂ ਮੇਰੀ ਮਾਰ ਤੋਂ ਬਾਹਰ ਨਿਕਲ ਗਿਆ ਹੈ, ਰਾਜੇ ਨੇ ਆਪਣੇ ਆਪ ਨੂੰ ਥੱਕਿਆ ਥੱਕਿਆ ਮਹਿਸੂਸ ਕੀਤਾ। ਹੁਣ ਰਾਜਾ ਮਨ ਵਿੱਚ ਸੋਚ ਰਿਹਾ ਹੈ, ਮੇਰੇ ਨਾਲ ਦੇ ਸਾਥੀ ਵੀ ਪਿੱਛੇ ਰਹਿ ਗਏ ਨੇ ਅਤੇ ਗੁਰੂ ਮਹਾਰਾਜ ਵੀ ਪਿੱਛੇ ਰਹਿ ਗਏ ਨੇ, ਅਤੇ ਹੁਣ ਕਿਉਂ ਨਾ ਮੈਂ ਉਹਨਾਂ ਦੀ ਇੰਤਜ਼ਾਰ ਕਰ ਲਵਾਂ। ਰਾਜੇ ਨੇ ਇੱਧਰ ਉੱਧਰ ਨਿਗਾਹ ਮਾਰੀ, ਕੀ ਵੇਖਦਾ ਹੈ, ਇੱਕ ਥਾਂ ਤੋਂ ਕੁਛ ਧੂੰਆਂ ਨਿਕਲਦਾ ਨਜ਼ਰ ਆਇਆ। ਮਨ ਵਿੱਚ ਖਿਆਲ ਆਇਆ ਵੀ ਇੱਥੇ ਕੋਈ ਨਾ ਕੋਈ ਪਿੰਡ, ਕੋਈ ਨਾ ਕੋਈ ਵਸੋਂ ਜ਼ਰੂਰ ਹੈ। ਅਤੇ ਰਾਜਾ ਉਸ ਬਸਤੀ ਵੱਲ ਚਲਾ ਗਿਆ ਔਰ ਉੱਥੇ ਜਾ ਕੇ ਉਸਨੇ ਕੀ ਵੇਖਿਆ ਹੈ, ਮਨ ਵਿੱਚ ਸੋਚ ਸੋਚ ਕੇ ਇਸ ਗੱਲ ਤੋਂ ਹੈਰਾਨ ਹੋ ਰਿਹਾ ਹੈ ਵੀ ਇਹ ਪਿੰਡ ਤਾਂ ਮੈਂ ਰਾਤ ਸੁਪਨੇ ਵਿੱਚ ਦੇਖਿਆ ਸੀ। ਅਤੇ ਅਖੀਰ ਰਾਜੇ ਨੇ ਇੱਕ ਬਿਰਛ ਦੇ ਹੇਠਾਂ ਘੋੜਾ ਬੰਨਿਆ ਅਤੇ ਆਪ ਵੀ ਉੱਥੇ ਆਰਾਮ ਕਰਨ ਲੱਗਿਆ। ਜਦੋਂ ਹਾਲੇ ਕੁਝ ਕੁ ਸਮਾਂ ਆਰਾਮ ਕਰਦਿਆਂ ਨੂੰ ਹੋਇਆ ਔਰ ਇਸਨੇ ਉੱਥੋਂ ਦੇ ਲੋਕਾਂ ਵੱਲ ਨਿਗਾਹ ਮਾਰੀ, ਘਰਾਂ ਵੱਲ ਨਿਗਾਹ ਮਾਰੀ ਅਤੇ ਸਾਰੇ ਜਾਣੇ ਪਛਾਣੇ ਪ੍ਰਤੀਤ ਹੋਣ ਲੱਗੇ, ਕਿਉਂਕਿ ਸੁਪਨੇ ਦੇ ਵਿੱਚ 50 ਸਾਲ ਸਮਾਂ ਇਸਨੇ ਇੱਥੇ ਬਿਤਾਇਆ ਸੀ। ਉਹੀ ਪਿੰਡ, ਉਹੀ ਆਦਮੀ, ਉਹੀ ਸਾਰੇ ਨਕਸ਼ੇ ਨੂੰ ਦਿਖਾਈ ਦੇ ਰਹੇ ਨੇ। ਰਾਜਾ ਸੋਚ ਸੋਚ ਕੇ ਬੜਾ ਹੈਰਾਨ ਹੁੰਦਾ ਹੈ ਅਤੇ ਫਿਰ ਇੱਕ 7-8 ਸਾਲ ਦਾ ਬੱਚਾ ਰਾਜੇ ਕੋਲ ਆਇਆ ਅਤੇ ਉਹ ਰਾਜੇ ਵੱਲ ਬੜੀ ਨੀਝ ਨਾਲ ਵੇਖਣ ਲੱਗਿਆ ਅਤੇ ਰਾਜਾ ਵੀ ਉਸਨੂੰ ਵੇਖ ਰਿਹਾ ਹੈ। ਰਾਜਾ ਇਸ ਗੱਲ ਤੋਂ ਹੈਰਾਨ ਹੈ, ਉਹ ਬੱਚਾ ਰਾਜੇ ਦਾ ਸੁਪਨੇ ਵਿੱਚ ਪੁੱਤਰ ਸੀ ਅਤੇ ਬੱਚਾ ਵੀ ਬੜਾ ਨੀਝ ਨਾਲ ਵੇਖ ਰਿਹਾ ਹੈ। ਅਖੀਰ ਉਹ ਬੱਚਾ ਡਰਦਾ ਮਾਰਾ ਕੁਛ ਬੋਲ ਤਾਂ ਸਕਿਆ ਨਹੀਂ ਅਤੇ ਦੌੜ ਕੇ ਆਪਣੇ ਘਰ ਚਲਾ ਗਿਆ ਅਤੇ ਘਰ ਜਾ ਕੇ ਜਿੱਥੇ ਇਸ ਦਾ ਬਾਪ ਚੜ੍ਹਾਈ ਕਰ ਚੁੱਕਿਆ ਸੀ, ਪਰਿਵਾਰ ਰਿਸ਼ਤੇਦਾਰ ਬੈਠੇ ਰੋ ਰਹੇ ਸਨ ਅਤੇ ਉਹਨਾਂ ਨੂੰ ਜਾ ਕੇ ਕਹਿਣ ਲੱਗਾ, ਤੁਸੀਂ ਰੋਂਦੇ ਕਿਉਂ ਹੋ, ਮੇਰਾ ਬਾਪੂ ਤਾਂ ਜਿਉਂਦਾ ਹੈ, ਮੇਰਾ ਬਾਪੂ ਤਾਂ ਬਾਹਰ ਆਇਆ ਹੋਇਆ, ਉਹਦੇ ਬੜੇ ਸੋਹਣੇ ਰਾਜਿਆਂ ਵਾਲੇ ਕੱਪੜੇ ਪਾਏ ਹੋਏ ਨੇ, ਬਹੁਤ ਸੋਹਣਾ ਘੋੜਾ ਉਹਦੇ ਕੋਲ ਹੈ। ਸਾਰੇ ਸੁਣ ਕੇ ਇਹ ਗੱਲ ਹੈਰਾਨ ਹੋ ਗਏ ਵੀ ਉਹ ਤਾਂ ਹਾਲੇ ਰਾਤੀ ਮਰਿਆ, ਅਸੀਂ ਸਵੇਰੇ ਉਸਨੂੰ ਦਫਨਾ ਕੇ ਆਏ ਹਾਂ ਅਤੇ ਬੱਚਾ ਕੀ ਕਹਿ ਰਿਹਾ ਹੈ। ਅਖੀਰ ਕੁਝ ਪਰਿਵਾਰ ਦੇ ਮੈਂਬਰ ਉਸ ਬੱਚੇ ਦੇ ਨਾਲ ਆਏ, ਕਹਿਣ ਲੱਗੇ, ਦੱਸ ਤੇਰਾ ਪਿਤਾ ਕਿੱਥੇ ਹੈ। ਅਤੇ ਉਸਨੇ ਰਾਜੇ ਵੱਲ ਇਸ਼ਾਰਾ ਕਰਕੇ ਆਖਿਆ, ਕਹਿੰਦਾ, ਆਓ ਵੇਖੋ ਮੇਰਾ ਬਾਪੂ ਕਿੰਨੇ ਸੋਹਣੇ ਕੱਪੜੇ ਪਾਏ ਨੇ, ਘੋੜੇ 'ਤੇ ਚੜ੍ਹਿਆ ਹੋਇਆ। ਇਹ ਗੱਲ ਸੁਣ ਕੇ ਜਦੋਂ ਉਹਨਾਂ ਲੋਕਾਂ ਨੇ ਬੜੇ ਗੌਹ ਦੇ ਨਾਲ ਵੇਖਿਆ, ਰਾਜੇ ਦੇ ਐਨ ਨੈਨ ਨਕਸ਼ ਅਤੇ ਸਾਰਾ ਕੁਝ ਉਸ ਆਦਮੀ ਦੇ ਨਾਲ ਮਿਲਦਾ ਸੀ ਜਿਹੜਾ ਚੜ੍ਹਾਈ ਕਰ ਚੁੱਕਿਆ ਸੀ। ਅਖੀਰ ਉਹਨਾਂ ਲੋਕਾਂ ਨੂੰ ਵੀ ਇਸ ਗੱਲ ਦਾ ਸ਼ੱਕ ਪਿਆ ਬਈ ਕਿਧਰੇ ਕੋਈ ਸਾਡੇ ਨਾਲ ਧੋਖਾ ਹੀ ਨਾ ਹੋ ਗਿਆ ਹੋਵੇ, ਮਰਨ ਵਾਲਾ ਕੋਈ ਹੋਰ ਹੋਵੇ ਅਤੇ ਸਾਡਾ ਬੰਦਾ ਹੁਣ ਇਹ ਰਾਜਾ ਬਣ ਕੇ ਅਤੇ ਹੁਣ ਇਹ ਸਾਡੇ ਪਿੰਡ ਆ ਗਿਆ ਹੋਵੇ। ਖੈਰ ਉਹ ਸਾਰੇ ਪਿੰਡ ਦੇ ਵਿੱਚ ਰੌਲਾ ਪੈ ਗਿਆ ਅਤੇ ਜਿੰਨੇ ਲੋਕ ਸਨ ਬਸਤੀ ਦੇ ਸਾਰੇ ਉਸ ਰਾਜੇ ਦੇ ਆਲੇ ਦੁਆਲੇ ਆ ਕੇ ਇਕੱਠੇ ਹੋ ਗਏ ਅਤੇ ਜਿਹੜਾ ਰਾਜੇ ਦਾ ਸੁਪਨੇ ਦਾ ਪਰਿਵਾਰ ਸੀ ਉਹ ਵੀ ਸਾਰਾ ਉੱਥੇ ਪਹੁੰਚ ਗਿਆ। ਹੁਣ ਉੱਥੇ ਇਸ ਗੱਲ ਦਾ ਤਕਰਾਰ ਸ਼ੁਰੂ ਹੋ ਗਿਆ ਅਤੇ ਜਿਹੜਾ ਰਾਜੇ ਦਾ ਸੁਪਨੇ ਦਾ ਪਰਿਵਾਰ ਸੀ ਉਹ ਆ ਕੇ ਕਹਿਣ ਲੱਗਾ ਵੀ ਇਹ ਸਾਡਾ ਆਦਮੀ ਹੈ, ਕੱਲ੍ਹ ਮਰਨ ਦਾ ਬਹਾਨਾ ਬਣਾ ਕੇ ਇਹ ਘਰੋਂ ਦੌੜ ਗਿਆ ਅਤੇ ਹੁਣ ਇਹ ਪਤਾ ਨਹੀਂ ਕਿੱਥੋਂ ਕਿਸੇ ਨੂੰ ਮਾਰ ਕੇ ਜਾਂ ਕਿਵੇਂ ਇਹ ਰਾਜਿਆਂ ਵਾਲੇ ਕੱਪੜੇ ਪਾ ਕੇ ਆ ਗਿਆ, ਇਸ ਲਈ ਇਹ ਸਾਡਾ ਆਦਮੀ ਹੈ, ਅਸੀਂ ਇਹਨੂੰ ਘਰ ਲਿਜਾਣਾ ਚਾਹੁੰਦੇ ਹਾਂ। ਜਦੋਂ ਇਹ ਹਾਲੇ ਝਗੜਾ ਹੋ ਹੀ ਰਿਹਾ ਸੀ ਉਦੋਂ ਤੱਕ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਤੇ ਨਾਲ ਰਾਜੇ ਦੇ ਅਹਿਲਕਾਰ ਅਤੇ ਮੁਸਾਹਿਬ ਨੌਕਰ ਚਾਕਰ ਸਿਪਾਹੀ ਵੀ ਪਹੁੰਚ ਗਏ ਅਤੇ ਜਦੋਂ ਲੋਕਾਂ ਨੇ ਦੇਖਿਆ ਬਈ ਗੁਰੂ ਮਹਾਰਾਜ ਆਏ ਨੇ ਅਤੇ ਨਾਲ ਰਾਜੇ ਦੀਆਂ ਫੌਜਾਂ ਵੀ ਨੇ ਅਹਿਲਕਾਰ ਵੀ ਨੇ, ਉਹ ਥੋੜ੍ਹਾ ਜਿਹਾ ਡਰੇ ਅਤੇ ਜਦੋਂ ਰਾਜੇ ਦੇ ਕੋਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਏ ਤਾਂ ਉਸ ਵੇਲੇ ਰਾਜੇ ਦੇ ਮਸਾਂ ਜਾਨ ਵਿੱਚ ਜਾਨ ਆਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਕਹਿੰਦਾ ਸੱਚੇ ਪਾਤਸ਼ਾਹ ਜੇ ਤੁਸੀਂ ਹੁਣ ਨਾ ਆਉਂਦੇ ਇੱਥੇ ਤਾਂ ਬਹੁਤ ਕੰਮ ਖਰਾਬ ਹੋ ਜਾਣਾ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਕੀ ਗੱਲ? ਪਿੰਡ ਵਾਲੇ ਵੀ ਲੋਕ ਖੜ੍ਹੇ ਸਨ, ਉਹ ਕਹਿਣ ਲੱਗੇ ਕਹਿੰਦੇ ਮਹਾਰਾਜ ਇਹ ਜਿਹੜਾ ਬੰਦਾ ਹੈ ਜਿਹੜਾ ਅੱਜ ਰਾਜਾ ਬਣ ਕੇ ਸਾਡੇ ਪਿੰਡ ਆਇਆ ਹੋਇਆ ਹੈ, ਸਾਨੂੰ ਜਾਪਦਾ ਹੈ ਵੀ ਇਹ ਸਾਡੇ ਪਿੰਡ ਦਾ ਆਦਮੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਭਲਿਓ ਲੋਕੋ, ਕਈ ਵਾਰੀ ਮੁਹਾਂਦਰੇ ਰਲ ਜਾਂਦੇ ਨੇ, ਨੈ ਨਕਸ਼ ਰਲ ਜਾਂਦੇ ਨੇ, ਤੁਹਾਨੂੰ ਭੁਲੇਖਾ ਲੱਗ ਗਿਆ ਲੱਗਦਾ। ਉਹ ਕਹਿਣ ਲੱਗੇ ਨਹੀਂ ਮਹਾਰਾਜ, ਅਸੀਂ ਤਾਂ ਚੰਗੀ ਤਰ੍ਹਾਂ ਪਛਾਣਦੇ ਹਾਂ, ਇਹ ਆਦਮੀ ਸਾਡੇ ਪਿੰਡ ਦਾ ਹੀ ਹੈ, ਇਹਦਾ ਪਰਿਵਾਰ ਵੀ ਹੈ, ਇਹਦੇ ਬੱਚੇ ਵੀ ਹਨ, ਇਹਦੀ ਘਰਵਾਲੀ ਵੀ ਹੈ, ਇਹਦੇ ਭੈਣ ਭਰਾ ਨੇ, ਸਾਰਿਆਂ ਨੇ ਆਖਿਆ ਵੀ ਇਹ ਆਦਮੀ ਸਾਡਾ ਹੀ ਹੈ। ਅਤੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਇਸ ਗੱਲ ਦਾ ਨਿਰਣਾ ਕਿਵੇਂ ਹੋਵੇ, ਅਤੇ ਸਾਰਿਆਂ ਨੇ ਸਤਿਗੁਰੂ ਮਹਾਰਾਜ 'ਤੇ ਗੱਲ ਛੱਡ ਦਿੱਤੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਤੁਸੀਂ ਇਹ ਦੱਸੋ ਜਿਹੜਾ ਆਦਮੀ ਤੁਹਾਡਾ ਮਰਿਆ ਸੀ, ਕੀ ਤੁਸੀਂ ਉਹਦਾ ਸੰਸਕਾਰ ਕੀਤਾ ਜਾਂ ਉਸਨੂੰ ਦਫਨਾਇਆ ਸੀ? ਉਹ ਕਹਿਣ ਲੱਗੇ ਮਹਾਰਾਜ ਅਸੀਂ ਉਸਨੂੰ ਦਫਨਾਇਆ ਸੀ। ਸਤਿਗੁਰੂ ਕਹਿਣ ਲੱਗੇ ਫਿਰ ਤਾਂ ਨਿਤਾਰਾ ਆਪਣੇ ਆਪ ਹੀ ਹੋ ਗਿਆ, ਚਲੋ ਆਪਾਂ ਉਸ ਕਬਰਸਤਾਨ 'ਤੇ ਚੱਲਦੇ ਹਾਂ ਜਿੱਥੇ ਤੁਸੀਂ ਆਪਣੇ ਆਦਮੀ ਦੇ ਮ੍ਰਿਤਕ ਸਰੀਰ ਨੂੰ ਦਫਨਾਇਆ ਸੀ, ਆਪਾਂ ਉਹ ਜਗ੍ਹਾ ਪੁੱਟ ਕੇ ਵੇਖ ਲੈਂਦੇ ਹਾਂ, ਜੇ ਤਾਂ ਉਹ ਆਦਮੀ ਤੁਹਾਡਾ ਮਿਲ ਗਿਆ ਫਿਰ ਤਾਂ ਤੁਹਾਡੇ ਮਨ ਦੇ ਵਿੱਚ ਭੁਲੇਖਾ ਹੀ ਲੱਗਿਆ ਹੈ, ਅਤੇ ਜੇ ਤੁਹਾਡਾ ਆਦਮੀ ਨਾ ਮਿਲਿਆ ਤਾਂ ਅਗਲੀ ਗੱਲ ਫਿਰ ਆਪਾਂ ਵਿਚਾਰਾਂਗੇ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਬਚਨ ਦੇ ਉੱਤੇ ਸਾਰੇ ਸਹਿਮਤ ਹੋ ਗਏ ਨੇ। ਹੁਣ ਪਿੰਡ ਦੇ ਲੋਕ ਵੀ, ਰਾਜਾ ਵੀ, ਨਾਲ ਅਹਿਲਕਾਰ ਵੀ, ਗੁਰੂ ਮਹਾਰਾਜ ਵੀ ਕਬਰਸਤਾਨ ਵੱਲ ਚੱਲ ਪਏ ਨੇ ਅਤੇ ਜਦੋਂ ਜਾ ਕੇ ਉਸ ਕਬਰ ਨੂੰ ਪੱਟ ਕੇ ਦੇਖਿਆ ਜਿੱਥੇ ਉਹਨਾਂ ਨੇ ਆਪਣੇ ਆਦਮੀ ਨੂੰ ਦਫਨਾਇਆ ਸੀ ਅਤੇ ਉਹਦਾ ਸਰੀਰ ਜਿਉਂਦਾ ਤਿਉਂ ਉੱਥੇ ਕਬਰ ਦੇ ਵਿੱਚੋਂ ਮਿਲ ਗਿਆ, ਪਰ ਜਦੋਂ ਉਸਨੂੰ ਬਾਹਰ ਕੱਢ ਕੇ ਅੱਛੀ ਤਰ੍ਹਾਂ ਦੇਖਿਆ ਅਤੇ ਦੂਸਰਿਆਂ ਨੂੰ ਦਿਖਾਇਆ ਉਹਦੀ ਪੂਰੀ ਸ਼ਕਲ ਐਨ ਰਾਜੇ ਦੇ ਨਾਲ ਹੀ ਮਿਲਦੀ ਜੁਲਦੀ ਸੀ। ਅਤੇ ਹੁਣ ਇਸ ਗੱਲ ਦਾ ਫੈਸਲਾ ਹੋ ਗਿਆ ਬਈ ਇਹ ਕੇਵਲ ਸ਼ਕਲ ਹੀ ਰਲਦੀ ਸੀ, ਇਹ ਆਦਮੀ ਤੁਹਾਡਾ ਹੋਰ ਸੀ ਅਤੇ ਇਹ ਤਾਂ ਹੁਣ ਰਾਜਾ ਉਸ ਤੋਂ ਬਿਲਕੁਲ ਵੱਖਰਾ ਹੈ। ਚਲੋ ਪਰਮੇਸ਼ਰ ਨੇ ਫੈਸਲਾ ਕੀਤਾ ਅਤੇ ਗੁਰੂ ਮਹਾਰਾਜ ਨੇ ਫਿਰ ਪਿੰਡ ਵਾਲਿਆਂ ਨੂੰ ਆਖਿਆ, ਭਲਿਓ ਲੋਕੋ, ਤੁਸੀਂ ਰਾਜੇ ਦੀ ਬੇਇੱਜ਼ਤੀ ਕੀਤੀ ਹੈ ਅਤੇ ਜੇ ਹੁਣ ਰਾਜਾ ਚਾਹੇ ਇਹਦੇ ਕੋਲ ਫੌਜਾਂ ਵੀ ਨੇ, ਤੁਹਾਨੂੰ ਸਜ਼ਾ ਦੇ ਸਕਦਾ, ਪਰ ਚੰਗੀ ਗੱਲ ਹੁਣ ਇਹ ਹੈ ਅਤੇ ਅਸੀਂ ਹੁਣ ਰਾਜੇ ਨੂੰ ਵੀ ਸਿਫਾਰਿਸ਼ ਕਰਦੇ ਹਾਂ, ਚਲੋ ਜੋ ਵੀ ਕੁਝ ਹੋਇਆ ਅਤੇ ਉਹ ਇਸ ਨੂੰ ਖਿਮਾ ਕਰ ਦੇਵੇ ਅਤੇ ਤੁਸੀਂ ਸਾਰੇ ਰਾਜੇ ਕੋਲੋਂ ਹੁਣ ਮੁਆਫ਼ੀ ਮੰਗੋ। ਅਤੇ ਚਲੋ ਪਿੰਡ ਵਾਲਿਆਂ ਨੇ ਬੜੀ ਹੈਰਾਨੀ ਵੀ ਮੰਨੀ ਅਤੇ ਨਾਲ ਰਾਜੇ ਕੋਲੋਂ ਮਾਫ਼ੀ ਮੰਗੀ ਅਤੇ ਫਿਰ ਉਸ ਤੋਂ ਬਾਅਦ ਰਾਜੇ ਦਾ ਖਹਿੜਾ ਛੁੱਟਿਆ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਾਜੇ ਨੂੰ ਨਾਲ ਲੈ ਕੇ ਵਾਪਸ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਆ ਰਹੇ ਹਨ ਅਤੇ ਰਸਤੇ ਵਿੱਚ ਰਾਜਾ ਪੁੱਛਦਾ, ਕਹਿੰਦਾ ਮਹਾਰਾਜ ਕਦੇ ਸੁਪਨੇ ਵੀ ਸੱਚ ਹੋਇਆ ਕਰਦੇ ਨੇ? ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬਈ ਸੁਪਨੇ ਵੈਸੇ ਤਾਂ ਝੂਠੇ ਹੀ ਮੰਨੇ ਜਾਂਦੇ ਨੇ, ਪਰ ਕਈ ਵਾਰੀ ਐਸਾ ਹੋ ਵੀ ਸਕਦਾ ਸੁਪਨੇ ਸੱਚ ਵੀ ਹੋ ਜਾਣ। ਰਾਜਾ ਦੂਸਰੀ ਗੱਲ ਕਹਿਣ ਲੱਗਿਆ, ਸੱਚੇ ਪਾਤਸ਼ਾਹ ਮੈਂ ਇਸ ਗੱਲ 'ਤੇ ਹੈਰਾਨ ਹਾਂ। ਕੱਲ੍ਹ ਮੈਂ ਗੁਰੂ ਦਾ ਸਿੱਖ ਬਣਿਆ ਚਰਨ ਪਾਹੋ ਲਈ, ਰਾਤ ਮੈਂ ਸੁਪਨੇ ਦੇ ਵਿੱਚ ਚੜ੍ਹਾਈ ਕਰ ਗਿਆ ਅਤੇ ਫਿਰ ਮੈਂ ਚੰਡਾਲਾਂ ਦੇ ਘਰੇ ਇਸ ਪਿੰਡ ਵਿੱਚ ਜਨਮ ਲਿਆ ਜਿੱਥੇ ਹੁਣ ਆਪਾਂ ਗਏ ਸਾਂ, ਪਰ ਮੈਂ ਇਸ ਗੱਲ ਤੋਂ ਹੈਰਾਨ ਹਾਂ, ਜੋ ਕੁਝ ਮੈਂ ਸੁਪਨੇ ਦੇ ਵਿੱਚ ਤੱਕਿਆ ਸੀ ਅਤੇ ਔਰ ਉਹੀ ਮੈਂ ਅੱਖਾਂ ਦੇ ਨਾਲ ਪ੍ਰਤੱਖ ਵੀ ਵੇਖ ਰਿਹਾ ਸੀ, ਉਹੀ ਪਿੰਡ, ਉਹੀ ਆਦਮੀ, ਉਹੀ ਪਰਿਵਾਰ, ਉਹੀ ਬੱਚੇ, ਉਹੀ ਰਿਸ਼ਤੇਦਾਰ, ਸਭ ਕੁਝ ਮੈਂ ਵੇਖ ਰਿਹਾ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਹ ਤਾਂ ਬੜੀ ਅਸਚਰਜ ਗੱਲ ਹੈ। ਰਾਜਾ ਕਹਿਣ ਲੱਗਾ, ਮਹਾਰਾਜ ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ ਅਤੇ ਕਿਰਪਾ ਕਰੋ ਤੁਸੀਂ ਮੈਨੂੰ ਇਸ ਗੱਲ ਦਾ ਸਾਰਾ ਰਾਜ ਸਮਝਾਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਾਜੇ ਨੂੰ ਕਹਿਣ ਲੱਗੇ, ਰਾਜਾ ਤੂੰ ਗੁਰੂ ਮਹਾਰਾਜ ਦੀ ਬਾਣੀ 'ਤੇ ਸ਼ੰਕਾ ਕੀਤੀ ਸੀ। ਜਦੋਂ ਰਾਜਾ ਪਹਿਲੀ ਵਾਰ ਮਿਲਣ ਵਾਸਤੇ ਆਇਆ ਤਾਂ ਉਸ ਵੇਲੇ ਗੁਰੂ ਮਹਾਰਾਜ ਦੇ ਮੁੱਖ ਦੇ ਵਿੱਚ ਇਹ ਪੰਕਤੀ ਸੀ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ। ਇਸ ਪੰਕਤੀ ਨੂੰ ਸੁਣ ਕੇ ਰਾਜੇ ਨੇ ਸਵਾਲ ਕੀਤਾ, ਕਹਿੰਦਾ ਮਹਾਰਾਜ ਜੇ ਕਰਮਾਂ ਦਾ ਲੇਖ ਮਿਟ ਹੀ ਨਹੀਂ ਸਕਦਾ ਤਾਂ ਫਿਰ ਸੇਵਾ ਕਰਨ ਦਾ ਅਤੇ ਗੁਰਸਿੱਖੀ ਧਾਰਨ ਕਰਨ ਦਾ ਅਤੇ ਹੋਰ ਸੇਵਾ ਸਿਮਰਨ ਕਰਨ ਦਾ ਕੀ ਲਾਭ ਹੋਇਆ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਗੁਰ ਕਾ ਸ਼ਬਦ ਕਾਟਾ ਕੋਟ ਕਰਮ, ਜਿਹੜੀ ਗੁਰੂ ਦੀ ਬਾਣੀ ਹੈ ਉਹਦੇ ਵਿੱਚ ਸ਼ਕਤੀ ਹੈ, ਉਹ ਸੂਲੀ ਤੋਂ ਸੂਲ ਵੀ ਬਣਾ ਸਕਦੀ ਹੈ। ਸਮਰੱਥ ਪੁਰਖ ਰੇਖ ਦੇ ਵਿੱਚ ਵੀ ਮੇਖ ਮਾਰ ਦਿੰਦੇ ਨੇ, ਪਰ ਤੂੰ ਇਸ ਗੱਲ 'ਤੇ ਯਕੀਨ ਨਹੀਂ ਸੀ ਕੀਤਾ, ਪਰ ਹੁਣ ਤੂੰ ਆਪਣੇ ਕੰਮਾਂ ਵੱਲ ਦੇਖ, ਤੇਰੇ ਕੀ ਕੰਮ ਚੰਡਾਲਾਂ ਵਾਲੇ ਨਹੀਂ ਸੀ? ਯਕੀਨ ਕਰ, ਇਸ ਜਨਮ ਤੋਂ ਬਾਅਦ ਤੈਨੂੰ 50 ਸਾਲ ਉਹਨਾਂ ਚੰਡਾਲਾਂ ਦੇ ਘਰੇ ਹੀ ਜਾ ਕੇ ਨਰਕੀ ਜੀਵਨ ਬਸਰ ਕਰਨਾ ਪੈਣਾ ਸੀ, ਇਹ ਤੇਰੇ ਕਰਮਾਂ ਦਾ ਫਲ ਤੈਨੂੰ ਭੋਗਣਾ ਹੀ ਪੈਣਾ ਸੀ, ਪਰ ਤੂੰ ਹੁਣ ਗੁਰੂ ਨਾਨਕ ਦੇ ਘਰ ਗੁਰੂ ਦੀ ਸ਼ਰਨ ਵਿੱਚ ਆ ਗਏ ਹੈ, ਗੁਰੂ ਦੀ ਸਿੱਖੀ ਧਾਰਨ ਕਰ ਲਈ, ਗੁਰੂ ਚਰਨਾਂ ਵਿੱਚ ਹਾਜ਼ਰ ਹੋ ਗਏ ਹੈ, ਤੇਰੇ ਉੱਤੇ ਸਤਿਗੁਰੂ ਦੀ ਮਿਹਰ ਹੋ ਗਈ ਹੈ। ਹਾਜ਼ਰਾਂ ਕੋ ਮਿਹਰ ਹੈ, ਬੇਹਾਜ਼ਰਾਂ ਕੋ ਬੇਮਿਹਰ ਹੈ। ਇਸ ਲਈ ਹੁਣ ਉਹ ਜਿਹੜਾ 50 ਸਾਲ ਦਾ ਤੇਰਾ ਸਮਾਂ ਸੀ ਉਹ ਕੁਝ ਘੜੀਆਂ ਦੇ ਵਿੱਚ ਹੀ ਕੱਟਿਆ ਗਿਆ ਹੈ। ਜਿਹੜਾ ਤੂੰ 50 ਸਾਲ ਦਾ ਸਮਾਂ ਇਸ ਜਨਮ ਤੋਂ ਬਾਅਦ ਚਨਾਲਾਂ ਦੇ ਘਰ ਭੋਗਣਾ ਸੀ ਉਹ ਤੇਰਾ ਸੁਪਨੇ ਦੇ ਵਿੱਚ ਹੀ ਗੁਰੂ ਮਹਾਰਾਜ ਨੇ ਨਿਬੇੜ ਦਿੱਤਾ ਹੈ। ਕਿੱਡੀ ਵੱਡੀ ਤੇਰੇ 'ਤੇ ਗੁਰੂ ਨਾਨਕ ਦੀ ਰਹਿਮਤ ਹੋਈ ਹੈ। ਇਸ ਲਈ ਜਿਹੜਾ ਵੀ ਗੁਰੂ ਦਰ 'ਤੇ ਹਾਜ਼ਰ ਹੁੰਦਾ ਹੈ ਉਹਦੇ ਉੱਤੇ ਗੁਰੂ ਦੀ ਮਿਹਰ ਵੀ ਹੁੰਦੀ ਹੈ। ਸਤਿਗੁਰੂ ਮਹਾਰਾਜ ਨੇ ਰਾਜੇ ਨੂੰ ਆਖਿਆ, ਰਾਜਾ ਇਹ ਕਰਮਵਾਦ ਦਾ ਸਿਧਾਂਤ ਹੈ ਅਤੇ ਦੂਸਰਾ ਨਦਰ ਦਾ ਸਿਧਾਂਤ ਹੈ। ਜਿਹੜਾ ਕਰਮਵਾਦ ਦਾ ਸਿਧਾਂਤ ਹੈ ਉਹਦੇ ਬਾਰੇ ਤਾਂ ਇਹ ਲਿਖਿਆ ਹੋਇਆ ਹੈ, ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ, ਜਿਹਾ ਬੀਜਾ ਸੋਲੁਣਾ ਕਰਮਾ ਸੰਦੜਾ ਖੇਤ। ਅਤੇ ਜਿਹੜਾ ਨਦਰ ਦਾ ਸਿਧਾਂਤ ਹੈ ਉਹਦੇ ਬਾਰੇ ਬਾਣੀ ਦਾ ਫੈਸਲਾ ਹੈ, ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ। ਜਦੋਂ ਵਾਹਿਗੁਰੂ ਦੀ ਨਦਰ ਹੋ ਜਾਵੇ ਅਤੇ ਮਨੁੱਖ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਜਾਵੇ ਅਤੇ ਫਿਰ ਦੁੱਖ ਦੇ ਵਿੱਚ ਵੀ ਸੁੱਖ ਪ੍ਰਾਪਤ ਹੋ ਜਾਂਦਾ, ਦੁੱਖ ਵਿੱਚ ਵੀ ਸੁੱਖ ਮਿਲਦਾ। ਇਹ ਗੁਰੂ ਦੀ ਮਿਹਰ ਦਾ ਫਲ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਇਸ ਲਈ ਰਾਜਨ ਪਹਿਲਾਂ ਤਾਂ ਤੇਰੇ ਕਰਮਾਂ ਦਾ ਫਲ ਸੀ ਜੋ ਤੈਨੂੰ ਭੋਗਣਾ ਹੀ ਪੈਣਾ ਸੀ, ਪਰ ਤੂੰ ਹੁਣ ਗੁਰੂ ਦੀ ਸ਼ਰਨ ਵਿੱਚ ਆ ਗਈ ਹੈ ਅਤੇ ਤੇਰਾ ਉਹ ਕਰਮਾਂ ਦਾ ਫਲ ਸੁਪਨੇ ਦੇ ਵਿੱਚ ਹੀ ਭੁਗਤਾ ਦਿੱਤਾ ਗਿਆ ਹੈ। ਹੁਣ ਤੂੰ ਨਿਸ਼ਚਿੰਤ ਹੋ ਜਾ, ਹੁਣ ਤੂੰ ਬੇਫਿਕਰ ਹੋ ਜਾ। ਹੁਣ ਤੈਨੂੰ ਅੱਗੇ ਲਈ ਤੈਨੂੰ ਚੰਡਾਲਾਂ ਦੇ ਕਰੇ ਜਨਮ ਧਾਰਨ ਕਰਨਾ ਪਵੇਗਾ ਅਤੇ ਨਾ ਹੀ ਤੈਨੂੰ ਨਰਕਾਂ ਦੇ ਵਿੱਚ ਜਾਣਾ ਪਵੇਗਾ, ਨਾ ਹੀ 84 ਭੋਗਣੀ ਪਵੇਗੀ। ਤੂੰ ਗੁਰੂ ਦਾ ਸਿੱਖ ਬਣ ਗਿਆ ਅਤੇ ਤੂੰ ਹੁਣ ਸਿੱਧਾ ਸੱਚਖੰਡ ਦੇ ਵਿੱਚ ਜਾਵੇਂਗਾ। ਇਉਂ ਜਿਹੜੀਆਂ ਇਤਿਹਾਸਕ ਸਾਖੀਆਂ ਨੇ ਇਹ ਗੁਰਮਤਿ ਸਿਧਾਂਤਾਂ ਨੂੰ ਸਪਸ਼ਟ ਕਰਦੀਆਂ ਨੇ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੁੰਦੇ ਨੇ ਅਤੇ ਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਅਤੇ ਭਾਈ ਕੁਝ ਐਸੇ ਵੀ ਸਾਡੇ ਵਿੱਚ ਮਾਈ ਭਾਈ ਹੁੰਦੇ ਨੇ ਜਿਹੜੇ ਗੈਰ ਹਾਜ਼ਰੀ ਰਹਿੰਦੇ ਨੇ ਅਤੇ ਭਾਈ ਉਹ ਗੁਰੂ ਦੀ ਮਿਹਰ ਤੋਂ ਵੀ ਵਾਂਝੇ ਰਹਿ ਜਾਂਦੇ ਨੇ। ਸੋ ਆਪ ਸੰਗਤਾਂ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ। ਪਿੱਛੇ ਨੌਵੇਂ ਪਾਤਸ਼ਾਹ ਦੇ ਸ਼ਬਦ ਸੰਪੂਰਨ ਹੋਏ ਨੇ, ਹੁਣ ਅੱਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੀ ਵਿਚਾਰ ਆਰੰਭ ਹੋ ਰਹੀ ਹੈ। ਰਾਗ ਗੌੜੀ ਅਸ਼ਟਪਦੀਆਂ ਮਹੱਲਾ ਪਹਿਲਾ ਗੌੜੀ ਗੁਆਰੇਰੀ। ਰਾਗ ਗੌੜੀ, ਗੌੜੀ ਰਾਗ ਦਾ ਨਾਮ ਹੈ, ਅਸ਼ਟਪਦੀਆਂ ਇਹ ਛੰਦ ਦਾ ਨਾਮ ਹੈ। ਅਸ਼ਟਪਦੀਆਂ ਦਾ ਅਰਥ ਹੁੰਦਾ ਹੈ ਅੱਠ ਪੌੜੀਆਂ ਵਾਲੀ ਰਚਨਾ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਇਹ ਪਵਿੱਤਰ ਬਾਣੀ ਹੈ ਗੌੜੀ ਗੁਆਰੇਰੀ। ਅਤੇ ਅੱਗੇ ਜਿਹੜਾ ਲਫ਼ਜ਼ ਲਿਖਿਆ ਹੈ, ਗੌੜੀ ਰਾਗ ਦੀ ਗੁਆਰੇਰੀ ਜਾਤੀ ਵਿੱਚ ਇਸ ਸ਼ਬਦ ਨੂੰ ਗਾਇਨ ਕੀਤਾ ਗਿਆ ਹੈ, ਕਿਉਂਕਿ ਗੌੜੀ ਰਾਗ ਦੀਆਂ ਅੱਗੇ ਕਈ ਕਿਸਮ ਦੀਆਂ ਜਾਤੀਆਂ ਨੇ, 12 ਜਾਤੀਆਂ ਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖੀਆਂ ਹਨ। ਇਸ ਲਈ ਇਹ ਗੌੜੀ ਰਾਗ ਦੀ ਗੁਆਰੇਰੀ ਜਾਤੀ ਹੈ ਜਿਸਦੇ ਵਿੱਚ ਇਹ ਸ਼ਬਦ ਉਚਾਰਨ ਕੀਤੇ ਗਏ ਹਨ। ਆਰੰਭ ਦੇ ਵਿੱਚ ਸਤਿਗੁਰੂ ਨੇ ਮੰਗਲਾਚਰਨ ਲਿਖਿਆ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਇਹ ਮਹਾਂਮੰਤਰ ਦਾ ਸੰਖੇਪ ਰੂਪ ਹੈ, ਕਿਉਂਕਿ ਜਿਹੜੇ ਮੰਗਲਾਚਰਨ ਆਏ ਨੇ ਨਾ, ਔਰ ਉਹ ਚਾਰ ਪ੍ਰਕਾਰ ਦੇ ਗੁਰਬਾਣੀ ਵਿੱਚ ਆਏ ਨੇ। ਇੱਕ ਤਾਂ ਸੰਪੂਰਨ ਮਹਾਂਮੰਤਰ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰਪ੍ਰਸਾਦ। ਇੱਥੋਂ ਤੱਕ 33 ਵਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਐਸਾ ਸਰੂਪ ਮੰਗਲਾਚਰਨ ਦਾ ਆਇਆ ਹੈ। ਅਤੇ ਫਿਰ ਇਸ ਦੇ ਨਾਲ ਹੀ ਇੱਕ ਸੰਖੇਪ ਰੂਪ ਜਿਹੜਾ ਉਸਦਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਕਈ ਸੈਂਕੜੇ ਵਾਰ ਗੁਰਬਾਣੀ ਵਿੱਚ ਆਇਆ ਹੈ, ਇਹ ਸੰਖੇਪ ਮੰਗਲਾਚਰਨ ਹੈ। ਅਤੇ ਦੂਸਰਾ ਇੱਕ ਰੂਪ ਹੈ, ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ। ਇਹ ਵੀ ਕੁਝ ਥਾਵਾਂ 'ਤੇ, 2-3 ਥਾਵਾਂ 'ਤੇ ਇਸਦਾ ਪ੍ਰਯੋਗ ਕੀਤਾ ਗਿਆ ਹੈ। ਅਤੇ ਇਹ ਜਿਹੜਾ ਰੂਪ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਔਰ ਇਹ ਜਿਹੜਾ ਰੂਪ ਹੈ, ਗੁਰੂ ਮਹਾਰਾਜ ਨੇ ਬਹੁਤ ਘੱਟ ਵਰਤਿਆ ਹੈ। ਹੈ ਇਹ ਮੰਗਲਾਚਰਨ ਦਾ ਹੀ ਇੱਕ ਸੰਖੇਪਤ ਰੂਪ ਹੈ ਅਤੇ ਇੱਕ ਸੰਪੂਰਨ ਰੂਪ ਹੈ, ਪਰ ਇਹ ਸੰਖੇਪ ਦੇ ਨਾਲੋਂ ਜ਼ਰਾ ਵੱਡਾ ਅਤੇ ਸੰਪੂਰਨਤਾ ਤੋਂ ਕੁਛ ਘੱਟ ਵਿਚਕਾਰਲਾ ਰੂਪ ਹੈ। ਇਹਦੇ ਅਰਥ ਸੁਣੋ, ਇੱਕ ਓਅੰਕਾਰ ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਨਾਮ ਪ੍ਰਸਿੱਧ ਕਰਤਾ ਪੁਰਖ ਉਹ ਸਿਰਜਣਹਾਰ ਅਤੇ ਵਿਆਪਕ ਹੈ। ਗੁਰਪ੍ਰਸਾਦ ਸਤਿਗੁਰੂ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਮਿਲਦਾ। ਲਓ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕੋਈ ਸਿੱਧ ਲੋਕ ਆਏ ਨੇ ਅਤੇ ਉਹਨਾਂ ਨੇ ਵਿਚਾਰ ਰੱਖੇ, ਕਹਿਣ ਲੱਗੇ ਮਹਾਰਾਜ ਜਿਹੜਾ ਯੋਗ ਹੈ ਇਹ ਦੁਨੀਆਂ ਦੇ ਵਿੱਚ ਸਭ ਤੋਂ ਉੱਤਮ ਹੈ, ਇਸ ਲਈ ਤੁਸੀਂ ਵੀ ਯੋਗ ਨੂੰ ਧਾਰਨ ਕਰ ਲਵੋ। ਇਹਦੇ ਨਾਲ ਤੁਹਾਨੂੰ ਰਿੱਧੀਆਂ ਸਿੱਧੀਆਂ ਨੌਨਿਧੀਆਂ ਵੀ ਪ੍ਰਾਪਤ ਹੋਣਗੀਆਂ ਅਤੇ ਇਸ ਦੇ ਨਾਲ ਨਾਲ ਤੁਹਾਡੀ ਲੋਕਾਂ ਦੇ ਵਿੱਚ ਬੜੀ ਵਡਿਆਈ ਵੀ ਹੋਵੇਗੀ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਸਿੱਧਾਂ ਦੇ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ ਹੈ, ਜਿਹਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਅਤੇ ਵਾਹਿਗੁਰੂ ਦੇ ਸਿਮਰਨ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਨ ਬਿਦ ਰਾਮ ਰਮਤ ਮਨ ਮਾਨਿਆ, ਗਿਆਨ ਅੰਜਨ ਗੁਰਸ਼ਬਦ ਪਛਾਨਿਆ ਰਹਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਸਿੱਧਾਂ ਨੂੰ, ਯੋਗੀਆਂ ਨੂੰ, ਜਿਹੜੇ ਯੋਗ ਦੇ ਧਾਰਨੀ ਸਨ, ਉਹਨਾਂ ਨੂੰ ਕਹਿੰਦੇ ਨੇ ਬਈ ਅਸਾਂ ਤੇ ਕੋਈ ਹੋਰ ਸਾਧਨ ਨਹੀਂ ਕੀਤਾ, ਕੇਵਲ ਵਾਹਿਗੁਰੂ ਦਾ ਨਾਮ ਸਿਮਰਿਆ। ਇਨ ਬਿਦ ਰਾਮ ਰਮਤ ਮਨ ਮਾਨਿਆ, ਇਸ ਤਰੀਕੇ ਦੇ ਨਾਲ ਰਾਮ ਰਮਤ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਚਾਰਨ ਕਰਦਿਆਂ ਹੋਇਆਂ ਮਨ ਮੰਨਿਆ, ਸਾਡਾ ਤਾਂ ਮਨ ਮੰਨ ਗਿਆ, ਭਾਵ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਸਾਡਾ ਮਨ ਵਾਹਿਗੁਰੂ 'ਤੇ ਪਤੀਜ ਗਿਆ ਹੈ। ਇਸ ਲਈ ਸਾਨੂੰ ਕੁਝ ਹੋਰ ਸਾਧਨ ਕਰਨ ਦੀ ਲੋੜ ਹੀ ਨਹੀਂ ਹੈ। ਗਿਆਨ ਅੰਜਨ ਗੁਰਸ਼ਬਦ ਪਛਾਨਿਆ, ਗੁਰੂ ਨੇ ਸਾਡੇ ਮਨ ਬੁੱਧੀ ਨੇਤਰਾਂ ਵਿੱਚ ਗਿਆਨ ਦਾ ਅੰਜਨ ਸੁਰਮਾ ਪਾ ਦਿੱਤਾ। ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਤੇ ਗੁਰਸ਼ਬਦ ਪਛਾਨਿਆ। ਅਸੀਂ ਗੁਰੂ ਸ਼ਬਦ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ ਹੈ। ਇਹ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਤਾਂ ਨਾਮ ਦੀ ਮਹਿਮਾ ਦੱਸ ਦਿੱਤੀ ਅਤੇ ਦੂਸਰਾ ਗੁਰੂ ਸ਼ਬਦ ਦੀ ਮਹਾਨਤਾ ਦਰਸਾ ਦਿੱਤੀ। ਬਈ ਅਸੀਂ ਸਿਮਰਨ ਕਰਕੇ ਅਤੇ ਗੁਰੂ ਸ਼ਬਦ ਦੀ ਕਮਾਈ ਕਰਕੇ ਅਤੇ ਗੁਰੂ ਦੀ ਕਿਰਪਾ ਦੁਆਰਾ ਗਿਆਨ ਅੰਜਨ ਹਾਸਲ ਕਰਕੇ ਵਾਹਿਗੁਰੂ ਦੀ ਪਛਾਣ ਕਰ ਲਈ ਹੈ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਨਾਮ ਦੀ ਮਹਿਮਾ ਉਚਾਰਨ ਕਰ ਰਹੇ ਹਨ। ਸਭ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।